ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਖੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਕੋ ਤਾਕ ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਬਸਮਣ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅਗੇ ਕਰਨੀ ਕੀਰਤ ਵਾਚੀਏ ਬੈਲੇ ਖਾ ਕਰ ਸਮਝਾਇਆ ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ ਆਸਾ ਦੀਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਜ਼ੀਮ ਰਚਨਾ ਹੈ ਮਹਾਨ ਰਚਨਾ ਹੈ ਉਸ ਆਸਾ ਦੀਵਾਰ ਦੀ ਇਹ ਤੀਸਰੀ ਪੌੜੀ ਦੀ ਵਿਚਾਰ ਜਿਸ ਦਾ ਪਾਵਨ ਪਵਿੱਤਰ ਸਲੋਕ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਉ ਸੁਖ ਸਾਰ ਕੁਦਰਤ ਕਲਾ ਕੁਦਰਤ ਈਸ਼ਵਰ ਦੀ ਲੀਲਾ ਕੁਦਰਤ ਈਸ਼ਵਰ ਦੀ ਹਿਕਮਤ ਕੁਦਰਤ ਈਸ਼ਵਰ ਦੀ ਬਨਾਵਟ ਈਸ਼ਵਰ ਦੀ ਸਾਜੀ ਹੋਈ ਇਹ ਪ੍ਰਕਿਰਤੀ ਇਹ ਸੰਸਾਰ ਸਭ ਕੁਛ ਦੇ ਚ ਉਸਦੀ ਕਲਾ ਵਰਤ ਰਹੀ ਹੈ ਐਸਾ ਆਮ ਸੰਤਾਂ ਨੂੰ ਦਿਖਾਈ ਦਿੰਦਾ ਕੁਦਰਤ ਦਿਸੇ ਅੱਖਾਂ ਦੇ ਚ ਜੋ ਕੁਛ ਦਿਖਾਈ ਦਿੰਦਾ ਅੱਖਾਂ ਦੇ ਚ ਜਿਹੜੀ ਇਹ ਦ੍ਰਿਸ਼ਟ ਹੈ ਇਹ ਉਸਦੀ ਇੱਕ ਕਲਾ ਹੈ ਉਸਦੀ ਇੱਕ ਕੁਦਰਤ ਹੈ ਛੋਟੀ ਜਿਹੀਆਂ ਇਹ ਦੋ ਅੱਖਾਂ ਪਹਾੜ ਵੀ ਵੇਖ ਲੈਂਦੀਆਂ ਆਸਮਾਨ ਵੀ ਵੇਖ ਲੈਂਦੀਆਂ ਸਾਗਰ ਵੀ ਵੇਖ ਲੈਂਦੀਆਂ ਚਾਰੋਂ ਪਾਸੇ ਨਿਗਾਹ ਮਾਰੀਏ ਇਹ ਛੋਟੀ ਜਿਹੀਆਂ ਅੱਖਾਂ ਬਹੁਤ ਕੁਛ ਦੇਖਦੀਆਂ ਨੇ ਦੇਖਣਾ ਇੱਕ ਮਹਾਨ ਕਲਾ ਹੈ ਤੇ ਇਹ ਕਲਾ ਉਸ ਮਹਾਨ ਕਲਾਕਾਰ ਅਕਾਲ ਪੁਰਖ ਦੀ ਦੇਣ ਹੈ ਅਹਿਮੀਅਤ ਦਾ ਤੇ ਉਦੋਂ ਪਤਾ ਚੱਲਦਾ ਹੈ ਜਦ ਕਿਸੇ ਕੋਲ ਇਹ ਕਲਾ ਉਹ ਕਲਾਕਾਰ ਖੋ ਲੈਂਦਾ ਹੈ ਜਦ ਕਿਸੇ ਦੇ ਨੇਤਰਾਂ ਵਿੱਚ ਇਹ ਜੋਤ ਨਹੀਂ ਰਹਿੰਦੀ ਫਿਰ ਪਤਾ ਚੱਲਦਾ ਹੈ ਕਿ ਉਸ ਕਾਦਰ ਦੀ ਇਹ ਕਿਤਨੀ ਵੱਡੀ ਕੁਦਰਤ ਹੈ ਜਿਸ ਤੋਂ ਮੈਂ ਵਾਂਝਾ ਰਹਿ ਗਿਆ ਤੋ ਸਾਹਿਬ ਕਹਿੰਦੇ ਨੇ ਕੁਦਰਤ ਦਿਸੇ ਅੱਖਾਂ ਦੇ ਚ ਦ੍ਰਿਸ਼ਟ ਸ਼ਕਤੀ ਜਿਹੜੀ ਹੈ ਇਹ ਉਸਦੀ ਕਲਾ ਹੈ ਤੇ ਅੱਖਾਂ ਦੇ ਰਾਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਸਭ ਉਸਦੀ ਕੁਦਰਤ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਇਹਨਾਂ ਕੰਨਾਂ ਦੇ ਚ ਜੋ ਕੁਛ ਸੁਣਾਈ ਦੇ ਰਿਹਾ ਹੈ ਇਹ ਉਸਦੀ ਕਲਾ ਇਹ ਉਸਦੀ ਦੇਣ ਇਹ ਉਸਦੀ ਬਖਸ਼ਿਸ਼ ਦਰਅਸਲ ਧਰਮ ਵੀ ਇੱਕ ਕਲਾ ਹੈ ਔਰ ਜਦ ਵੀ ਕੋਈ ਮਨੁੱਖ ਪੂਰਨ ਤੌਰ ਤੇ ਧਾਰਮਿਕ ਹੋ ਜਾਂਦਾ ਉਹ ਕਲਾਕਾਰ ਹੀ ਹੋ ਜਾਂਦਾ ਹੈ ਈਸ਼ਵਰ ਵੀ ਕਲਾਕਾਰ ਹੈ ਐਸਾ ਜੀਵੰਤ ਕਲਾਕਾਰ ਹੈ ਕਿ ਉਹ ਆਪਣੀ ਕਲਾ ਦੇ ਨਾਲ ਜੁੜਿਆ ਹੋਇਆ ਜਿੱਥੇ ਜਿੱਥੇ ਵੀ ਇਹ ਕਲਾ ਵਿਖਰੀ ਹੋਈ ਹੈ ਉਸ ਦੇ ਚ ਉਹ ਕਲਾਕਾਰ ਬੈਠਾ ਹੈ ਤੋ ਸਾਹਿਬ ਕਹਿੰਦੇ ਨੇ ਕੰਨ ਜੋ ਕੁਛ ਸੁਣਦੇ ਨੇ ਇਹ ਵੀ ਇੱਕ ਕਲਾ ਹੈ ਇਹ ਵੀ ਇੱਕ ਕੁਦਰਤ ਹੈ ਔਰ ਇਸ ਕੁਦਰਤ ਦੇ ਚ ਉਹ ਆਪ ਹੈ ਭਾਵ ਇਹ ਸ਼ਕਤੀ ਉਹ ਆਪ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਉ ਸੁਖ ਸਾਰ ਇਹ ਵੀ ਇੱਕ ਉਸਦੀ ਕਲਾ ਹੈ ਕਿ ਜੀਵਾਂ ਦੇ ਅੰਦਰ ਜੋ ਭੈ ਹੈ ਤੇ ਭੈ ਸੁਖ ਦਾ ਸਾਰ ਹੈ ਇੱਥੇ ਤਰਕ ਖੜੀ ਹੋ ਸਕਦੀ ਹੈ ਭੈ ਭੈ ਨੂੰ ਇੱਕ ਮਾਨਸਿਕ ਰੋਗ ਆਖਿਆ ਗਿਆ ਹੈ ਭੈ ਮਨੁੱਖ ਦਾ ਵਿਕਾਸ ਰੋਕ ਦਿੰਦਾ ਹੈ ਚਾਹੇ ਉਹ ਕੈਸਾ ਵੀ ਭੈ ਹੋਵੇ ਪਰ ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਜਿਸ ਭੈ ਦਾ ਜ਼ਿਕਰ ਕਰ ਰਹੇ ਨੇ ਉਹ ਨਿਰਮਲ ਭੈ ਹੈ जैसे कोई ये भय रखे कि मैं अधिक खावांगा ते बीमार हो जावांगा, भुख तो ज्यादा खावांगा ते बीमार हो जावांगा। बीमारी दा ये भय खाण पीण दे संजम नु जन्म देंदा है। ये भय पवित्र भय है। जैसे कि मैं किसी भी थां प्रकृति दी नियम दी उलंघना करांगा, उदे नियम नु तोड़ांगा, इस दे नाल मैनु दुख होवेगा, कलेश होवेगा। ये जिहड़ा भय है ये मनुख नु परहेजगार बना देंदा है। और कानून दे नियम, कानून दी अपनी नियमावली, ते इस दा भय है मनुख नु ऐसा सोचण ते मजबूर करदा है कि मैं कानून नहीं तोड़ना, नियम नु नहीं तोड़ना। अगर मनुख दे अंदर ये भय ना होवे ते ना कानून रह सकदा है, ना प्राकृतिक नियम रह सकदे न मनुख दी दुनिया विच, ना ही धर्म कर्म, ये सब कुछ दियां धजियां उड़ जान। दरअसल मनुख दा ये भय है कि भय परमात्मा नु मनन ते मजबूर कर देंदा है, और भय कानून दी भी हिफाजत करन ते मनुख नु मजबूर कर देंदा है, समाज दे नियम दा भी उधार नहीं हो जांदा है। परमात्मा आप निर्मल है, पावन है, पवित्र है, इस वास्ते उसका भय भी पवित्र है। परमात्मा का भय मनुख नु निर्मल कर देंदा है, पावन कर देंदा है। साहिब कहिंदे निर्भव जपे सगल भव मिटे, परमात्मा का भय दुनियावी भय मिटा देंदा है। निर्मल भव पाया हर गुण गाया, हर वेखे राम हदूरे। जिस दिन का निर्मल भय प्राप्त होया उस परमात्मा का, हुण हर थां राम हाजिर नाजर दिखाई दे रहा है। तो साहिब कहिंदे ने जीवां दे अंदर ये जिहड़ा भय है ये सुख का सार है, ये जीवां नू संजमी बनांदा है, ये मनुख नू बकायदा मर्यादा विच रखदा है। और भय ही नहीं तो फिर मर्यादा की है, नियम की है, ये कुछ भी नहीं। तो सतगुरु देव जी महाराज कहते हैं ये भय भी एक तेरी कला है, ये भी एक तेरी महान कुदरत है। कुदरत दिसे कुदरत सुनिए, कुदरत भव सुख सास, कुदरत पाताली आकाशी, कुदरत सर्व आकाश। ए आकाश तेरी कुदरत, ए पाताल तेरी कुदरत, और आकाश ते पाताल दे विचकार ए जितना आकार, ए तेरी कुदरत, ए तेरी कला। वेख दे असी भी पया, ना कला दिखाई देंदी है ते ना कलाकार दा बोध हुंदा है। भगत उसनू कहिंदे ने जो कला ते कलाकार दे नेड़े है, संसारी उसनू कहिंदे ने जो कला ते कलाकार तो बहुत दूर है, बहुत दूर है, बहुत दूर है। जो दूरियां दे जी रहा है वो दुख दे जी रहा है, जो नेड़े होके जी रहा है वो सुख दे जी रहा है, जो दूर होके जी रहा है वो अंधकार दे जी रहा है, जो नेड़े होके जी रहा है वो प्रकाश दे जी रहा है, जो दूर होके जी रहा है वो अग दे जी रहा है, और जो नेड़े होके जी रहा है वो ते अमृत दे जी रहा है, आनंद दे जी रहा है। जो दूर होके जी रहा है मानो दोजक दे जी रहा है, नरक दे जी रहा है, और जो नेड़े होके जी रहा है बस ओही स्वर्ग देच है, ओही सचखंड देच है। इस जगत देच कुछ जीव नेड़े होके जी रहे ने, कुछ जीव दूर होके जी रहे ने। आम सियाणे दा ऐसा कहना है कि विज्ञान मुलक नू मुलक दे नेड़े लियाया है, प्रांत नू प्रांत दे नेड़े लियाया है। विज्ञान ने दुनिया बड़ी छोटी कर दी है, दुनिया नू बहुत नेड़े लियांदा है विज्ञान ने। ये विज्ञान की बहुत वड्डी सेवा है, ये साइंस की बहुत वड्डी सेवा है। अज दुनिया बहुत छोटी है। सवेरे मनुख नाश्ता एक मुलक देच करता है, दोपहर का भोज दूसरे मुलक देच करता है, और रात का खाना तीसरे मुलक देच खजा खाता है। अज साइंस ने दुनिया इतनी नेड़े कर देती है, मुलक इतने नेड़े हो गए ने, प्रांत नेड़े हो गए ने। बाहर दियां दूरियां नूं मिटाया है साइंस ने, अंदर दी दूरी नूं मिटाया है धर्म ने, दिलां नूं नेड़े कीता है संत जना ने। दिल दिल दे नेड़े आवे ये भगतां ने ऐसा उद्यम कीता है, ये गुरु जना ने ऐसा परिश्रम कीता है कि मनुख दा दिल नेड़े आवे, बंदा बंदे दे नेड़े आवे, मुलक मुलक दे नेड़े आवे, प्रांत प्रांत दे नेड़े आवे। बाहर दियां इन्हां सारियां दूरियां नूं मिटा दिता है। अज हर बंदे नूं पता है कि फलाना मुलक की है ते फलाना मुलक की है, उत्थों दे बाशिंदे कैसे ने, उत्थों दी भाषा कैसी है। ये सारियां दूरियां विज्ञान ने खत्म कर दित्तियां ने, और ये बहुत वड्डी सेवा है। अपनी थां ते किसे हद तक ये साइंस काबिले दाद है। बहुत सारे सुख बैरूनी साइंस ने दिते ने और इनकार नहीं किया जा सकता। साइंस ने पैरां दी गति नूं वधाया है, हजारा मील दी वाट थोड़े घंटियां विच अज तय हो जाती है। मनुख की आवाज नूं शक्ति दिती है साइंस ने कि बोलदा मनुख एक मुल्क विच पे है सुनिया जा रहा है दूसरे मुल्क विच। और इसे तरीके दे नाल मनुख की दृष्ट शक्ति नूं भी साइंस ने वधाया, खुरदबीन दे राही दूरबीन दे राही दूर की चीज और बारीक की चीज मनुख वेख लैंदा है। तो इस तरीके नाल बाहर दीआं तमाम दूरियां नूं साइंस ने दूर किया है। अगर बाहरों दूरी मिट जाए तो दिल दूर रहे, मनुख का हिरदा मनुख के हिरदे तो दूर रहा तो यह दूरी भी नरक नूं जन्म देंदी है जीवां दे विचकार। कई दफा ऐसा देखते हैं मनुख कोल बैठा है तो अगला पुछ बैठता है भी जिहड़ा कोल बैठा है यह कौन है, तो व्यक्ति कह उठता है कोई दूर का जापता है। तो दूरी तो एक फुट दी भी नहीं है, कोल बैठा है। एक ऐसे पुरुष का नाम लिया गया जो गालबन किधरे दूसरे मुल्क 5,000 मील की दूरी पर रह रहा है, तो जैसे उसका नाम लिया गया एकदम बोल उठा वो तो साडा नेड़े दा है। 5,000 मील की दूरी पर रहण वाला नेड़े दा है, कोल बैठा होया दूर दा है। दरअसल दिल की सांझ नहीं, दिल दिल दे नेड़े नहीं है, हिरदा हिरदे दे नेड़े नहीं है। संत का पूरा यतन रहा है कि हिरदा हिरदे दे नेड़े आवे। गुरु नानक देव जी महाराज ने ते अपने जीवन विच इस नूं सब तो वड्डी पहल दित्ती। आप दे सज्जे हथ मरदाना है, खब्बे हथ बाला है, एक हिंदू है एक मुस्लिम है। यह दुनिया का पहला पैगंबरी पुरुष है कि अपने नाल जिहड़े उसने दो साथी चुने ने वो वख वख मजहबां नाल संबंध रखते हैं, एक हिंदू है एक मुस्लिम है। और यह दुनिया का पहला पैगंबरी पुरुष है जो हरिद्वार ते बनारस भी प्रभु गीत सुनाने लई चला जाता है लेकिन मक्के नूं भी वह भुलदा नहीं, वो मक्के मदीने भी जा पहुंचता है, वो उत्थे भी सदा देंदा है खुदा दी अल्लाह दी। ये जिहड़ियां दिलां दीआं दूरियां ने चाहे दूरी मजहब करके भाषा करके रंग करके रूप करके नस्ल करके गुरु नानक ने इसनों दूर किया है। इस वास्ते गुरु नानक ने अपनी बाणी विच अरबी फारसी संस्कृत पंजाबी मराठी बंगला ब्रिज गरस के देश विदेश दीआं अनेकां बोलियां नूं अपने कलाम विच थां दित्ती है। ये भी दुनिया के पहले ही रैबरी पुरुष विच देखण नूं मिले है। और भाषा के तल ते झगड़ा खड़ा ना होवे, भाषा के तल ते दूरियां ना पैदा होवन, लिहाजा देश दीआं तमाम भाषावां नूं गुरु नानक ने गलवकड़ी च लिया, चाहे वह सिंधी है चाहे वह कश्मीरी है चाहे वह बंगला है, गर्ज के हर प्रांत की भाषा गुरु ग्रंथ साहब जी महाराज दे मौजूद है मिलती है। रंग रूप नस्ल दीआं दूरियां नूं भी गुरु नानक देव जी महाराज ने खत्म किया। और इस तों इलावा मजहब की दूरी जिहड़ी बहुत वड्डी है ते मनुख नूं नेड़े नहीं आउण दिंदी, इस दूरी नूं पूर्ण तौर ते गुरु नानक ने दूर किया। आप दा इक साथी मुस्लिम है, आप दा इक साथी बाला है। आप दे कोलो जद पुछिया जांदा है ये मोंडे ते रबाब चुके और आप नूं जो गीत संगीत सुणांदा है हरी जस सुणांदा है ये कौन है, थोड़ा चेला है थोड़ा नौकर है, तो गुरु नानक कहिंदे नहीं ये मेरा भाई है। प्रथा चली भाई मरदाना, जिसनूं भरा आख दिता है मजहब का भेद मिट गया। और जब कोई बाले बारे पुछता है ये कौन है थोड़ा चेला है थोड़ा नौकर है, नहीं ये मेरा भाई है, भाई बाला भाई मरदाना। गुरु घर दे सब तो वड्डी धार्मिक पदवी बन गई भाई साहब, जिसनों गुरु भाई आखे मामूली गल ते नहीं, बहुत वड्डी गल है। जो गुरु का भाई बन गया इहदा मतलब है गुरु का हिरदा ते सिख का हिरदा एक हो गया, दोवें भाई जो हो गए भरा जो हो गए नेड़ता हो गई। जमीन देते कोई नेड़ता दा रूप प्रगटाना होवे ते कह दिता जांदे दोवें भरा ने, कोई ऐसी गल नहीं। भरा दी नेड़ता बहुत वड्डी नेड़ता मन्नी गई है ते साहिब कहिंदे ने इह मेरा भाई है। ਮਜ਼ਹਬ ਦੇ ਤਲ ਦੀ ਦੂਰੀ, ਭਾਸ਼ਾ ਦੇ ਤਲ ਦੀ ਦੂਰੀ, ਮੁਲਕ ਦੇ ਤਲ ਦੀ ਦੂਰੀ, ਪ੍ਰਾਂਤ ਦੇ ਤਲ ਦੀ ਦੂਰੀ, ਇਹ ਜਿਤਨੀਆਂ ਦੂਰੀਆਂ ਨੇ ਗੁਰੂ ਨਾਨਕ ਨੇ ਦੂਰ ਕੀਤੀਆਂ, ਹਿਰਦੇ ਨੂੰ ਹਿਰਦੇ ਦੇ ਨੇੜੇ ਲਿਆ ਹੈ, ਦਿਲ ਨੂੰ ਦਿਲ ਦੇ ਨੇੜੇ ਲਿਆ ਹੈ। ਇਹੀ ਸੰਤ ਦਾ ਮਹਾਨ ਉੱਦਮ ਹੈ ਔਰ ਇਹੀ ਸੰਤ ਦਾ ਕੰਮ ਹੈ। ਜਿਸ ਸੰਤ ਦੁਆਰਾ ਮਨੁੱਖ ਦੇ ਹਿਰਦੇ ਮਨੁੱਖ ਦੇ ਹਿਰਦਿਆਂ ਤੋਂ ਦੂਰ ਜਾਣ, ਉਹ ਸੰਤ ਨਹੀਂ ਅਸੰਤ ਹੈ, ਉਹ ਭਗਤ ਨਹੀਂ ਦੋਖੀ ਹੈ, ਉਹ ਵਾਸਤਵਿਕ ਸਾਧੂ ਨਹੀਂ ਸੰਸਾਰੀ ਹੈ। ਤੋ ਸਾਇੰਸ ਨੇ ਬਾਹਰ ਦੀਆਂ ਦੂਰੀਆਂ ਨੂੰ ਮਿਟਾਇਆ, ਧਰਮ ਨੇ ਅੰਦਰ ਦੀਆਂ ਦੂਰੀਆਂ ਨੂੰ ਮਿਟਾਇਆ, ਪਰ ਬਦਕਿਸਮਤੀ ਹੈ ਰਾਜਨੀਤਿਕ ਨੇ ਸਿਆਸਤਦਾਨ ਨੇ ਬਾਹਰ ਦੀਆਂ ਦੂਰੀਆਂ ਨੂੰ ਵੀ ਜਨਮ ਦਿੱਤਾ, ਅੰਦਰ ਦੀਆਂ ਦੂਰੀਆਂ ਨੂੰ ਵੀ ਜਨਮ ਦਿੱਤਾ। ਅੱਜ ਸੰਸਾਰ ਵਿੱਚ ਜਿਤਨੀ ਦੂਰੀ ਹੈ ਹਿਰਦੇ ਦੀ ਹਿਰਦੇ ਨਾਲ ਜਾਂ ਮੁਲਕ ਦੀ ਮੁਲਕ ਨਾਲ, ਇਹ ਸਾਇੰਸ ਕਰਕੇ ਨਹੀਂ, ਇਹ ਧਰਮ ਕਰਕੇ ਨਹੀਂ, ਇਹ ਰਾਜਨੀਤੀ ਕਰਕੇ, ਇਹ ਸਿਆਸਤ ਕਰਕੇ। ਔਰ ਇਸ ਦੀ ਲੋੜ ਸ਼ਾਇਦ ਇਸ ਵਾਸਤੇ ਪੈ ਗਈ ਕਿ ਮਨੁੱਖ ਪੂਰਨ ਤੌਰ 'ਤੇ ਧਾਰਮਿਕ ਨਹੀਂ ਸਨ। ਧਰਮ ਦਿਲ ਨੂੰ ਦਿਲ ਦੇ ਨੇੜੇ ਲਿਆਉਂਦਾ ਹੈ, ਭੇਦ ਮਿਟ ਜਾਂਦਾ ਹੈ, ਕੌਣ ਰਸ਼ੀਅਨ ਅਤੇ ਕੌਣ ਅਮੈਰੀਕਨ, ਕੌਣ ਚੀਨੀ ਅਤੇ ਕੌਣ ਪਾਕਿਸਤਾਨੀ, ਸਭ ਇੱਕ ਹਿਰਦੇ ਇੱਕ ਮਿਕ ਹੋ ਗਏ। ਬਾਹਰ ਦੀਆਂ ਦੂਰੀਆਂ ਅੰਦਰ ਦੀਆਂ ਦੂਰੀਆਂ ਇਹ ਸਾਰੀਆਂ ਮਿਟ ਜਾਂਦੀਆਂ ਨੇ ਧਰਮ ਨਾਲ। ਪਰ ਸਾਇੰਸ ਨੇ ਆਪਣੇ ਢੰਗ ਨਾਲ ਕੰਮ ਕੀਤਾ, ਬਾਹਰ ਦੀ ਦੁਨੀਆਂ ਨੂੰ ਬਹੁਤ ਨੇੜੇ ਲਿਆਂਦਾ ਔਰ ਅੰਦਰ ਦੇ ਹਿਰਦੇ ਸੰਤ ਜਨਾਂ ਨੇ ਨੇੜੇ ਲਿਆਂਦੇ। ਅਗਰ ਜਗਤ ਵਿੱਚ ਅੱਜ ਦੂਰੀਆਂ ਮਿਲਦੀਆਂ ਨੇ ਤਾਂ ਸਿਆਸਤ ਕਰਕੇ, ਇੱਕ ਪ੍ਰਾਂਤ ਦਾ ਦੂਜੇ ਪ੍ਰਾਂਤ ਨਾਲ ਮਿਲਣਾ ਕਠਿਨ ਹੋ ਰਿਹਾ, ਇੱਕ ਮੁਲਕ ਦਾ ਦੂਜੇ ਮੁਲਕ ਨਾਲ ਮਿਲਣਾ ਕਠਿਨ ਹੋ ਰਿਹਾ। ਜਿੱਥੇ ਭਰਾਵਾਂ ਦੀ ਤਰ੍ਹਾਂ ਸਾਰੀ ਪ੍ਰਿਥਵੀ 'ਤੇ ਆਮਦੋ ਰਫਤ ਸੀ, ਅੱਜ ਹਰ ਮੁਲਕ ਦੇ ਸਿਆਸਤਦਾਨ ਨੇ ਰੋਕਾਂ ਖੜੀਆਂ ਕਰ ਦਿੱਤੀਆਂ ਨੇ, ਇਹ ਆ ਸਕਦੇ ਨੇ, ਇਹ ਨਹੀਂ ਆ ਸਕਦੇ। ਅਤੇ ਜਿਹੜਾ ਦੇਸ਼ ਜਿਤਨਾ ਜ਼ਿਆਦਾ ਸੰਪੰਨ ਹੋ ਜਾਂਦਾ ਹੈ ਉਹ ਗਰੀਬਾਂ ਲਈ ਦਰਵਾਜ਼ੇ ਬੰਦ ਕਰ ਦਿੰਦਾ, ਜਿਹੜਾ ਦੇਸ਼ ਜਿਤਨਾ ਜ਼ਿਆਦਾ ਉੱਨਤ ਹੋ ਜਾਂਦਾ ਹੈ ਉਹ ਪਛੜੇ ਹੋਣ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੰਦਾ। ਕਿਧਰੇ ਇਹ ਵੀ ਨਾ ਉੱਨਤ ਹੋ ਜਾਣ, ਕਿਧਰੇ ਇਹ ਵੀ ਨਾ ਮਹਾਨ ਹੋ ਜਾਣ, ਇਹ ਧਰਮ ਦੀ ਸੋਚਣੀ ਨਹੀਂ, ਇਹ ਸਾਇੰਸ ਦੀ ਸੋਚਣੀ ਨਹੀਂ, ਇਹ ਰਾਜਨੀਤੀ ਦੀ ਸੋਚਣੀ ਹੈ, ਇਹ ਸਿਆਸਤ ਦੀ ਸੋਚਣੀ ਹੈ। ਤੋ ਜਿਤਨੀਆਂ ਇਹ ਦੂਰੀਆਂ ਨੇ ਜਗਤ ਵਿੱਚ ਇਹ ਰਾਜਨੀਤੀ ਕਰਕੇ, ਅਤੇ ਜਿਸ ਦਿਨ ਪੂਰਨ ਤੌਰ 'ਤੇ ਦੁਨੀਆਂ ਸਵਸਥ ਹੋਵੇਗੀ, ਧਾਰਮਿਕ ਹੋਵੇਗੀ, ਉਸ ਦਿਨ ਰਾਜਨੀਤੀ ਵਿਦਾ ਹੋ ਜਾਏਗੀ, ਇਸ ਦੀ ਲੋੜ ਹੀ ਨਹੀਂ ਰਹੇਗੀ। ਇਹ ਸ਼ਾਇਦ ਇਸ ਵਾਸਤੇ ਹੈ ਕਿ ਦੁਨੀਆਂ ਪੂਰਨ ਤੌਰ 'ਤੇ ਧਾਰਮਿਕ ਨਹੀਂ ਹੈ, ਦੁਨੀਆਂ ਪੂਰਨ ਤੌਰ 'ਤੇ ਸੰਤ ਨਹੀਂ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਨੇੜੇ ਹੋ ਕੇ ਕੁਦਰਤ ਨੂੰ ਵੇਖ ਰਹੇ ਨੇ, ਉਸ ਕਲਾਕਾਰ ਨੂੰ ਵੇਖ ਰਹੇ ਨੇ, ਔਰ ਜਦ ਕੁਦਰਤ ਦੇ ਕਾਦਰ ਇਤਨਾ ਨੇੜੇ ਹੈ ਤਾਂ ਸਤਿਗੁਰ ਥਾਂ ਥਾਂ 'ਤੇ ਬੋਧ ਕਰਾ ਰਹੇ ਨੇ, ਤੁਸੀਂ ਰੱਬ ਦੇ ਨੇੜੇ ਹੋ, ਰੱਬ ਤੁਹਾਡੇ ਨੇੜੇ ਹੈ। ਐਸਾ ਬੋਧ ਹੁੰਦਿਆਂ ਹੀ ਸਾਰਾ ਸੰਸਾਰ ਮਨੁੱਖ ਦੇ ਨੇੜੇ ਹੋ ਜਾਂਦਾ ਹੈ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਓ। ਸਤਿਗੁਰੂ ਕਹਿੰਦੇ ਨੇ ਕਿਉਂ ਦੂਰ ਕਹਿੰਦੇ ਹੋ, ਹੈ ਹਜ਼ੂਰ ਬਿਲਕੁਲ ਨੇੜੇ ਹੈ, ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਓ। ਆਪਣੇ ਮਨ ਦੀਆਂ ਦੂਰੀਆਂ ਮਿਟਾਓ, ਉਹ ਤੇ ਨੇੜੇ ਹੈ, ਉਹ ਤੇ ਬਿਲਕੁਲ ਕੋਲ ਹੈ। ਔਰ ਉਸ ਸੁੰਦਰ ਪ੍ਰਭੂ ਨੂੰ ਗਲਵਕੜੀ ਦੇ ਚਲੋ, ਉਹਦੇ ਮਿਲਾਪ ਦਾ ਆਨੰਦ ਮਾਣੋ। ਸਿਰਫ ਅੰਦਰੋਂ ਦੂਰੀਆਂ ਨੂੰ ਮਿਟਾਓ, ਉਹ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਮੋਹ ਮੋਇਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ। ਉਹ ਤੇ ਕੋਲ ਹੈ, ਬਿਲਕੁਲ ਨਿਕਟ ਹੈ। ਤੋ ਖੈਰ, ਅਗਰ ਪ੍ਰਮਾਤਮਾ ਦੀ ਦੂਰੀ ਮਹਿਸੂਸ ਹੋ ਰਹੀ ਹੈ ਤਾਂ ਇਸਦਾ ਸਪਸ਼ਟ ਇਹ ਕਾਰਨ ਹੈ ਕਿ ਹਿਰਦੇ ਵਿੱਚ ਧਰਮ ਨਹੀਂ, ਧਰਮ ਦਾ ਦੀਵਾ ਅਜੇ ਨਹੀਂ ਜਲਿਆ। ਅਤੇ ਜਿਸ ਦਿਨ ਰੱਬ ਦੀ ਨੇੜਤਾ ਮਹਿਸੂਸ ਹੋ ਗਈ, ਉਸ ਦਿਨ ਸਾਰਾ ਸੰਸਾਰ ਨੇੜੇ ਹੈ, ਕੁਛ ਵੀ ਦੂਰ ਨਹੀਂ। ਹਿੰਦੂ ਵੀ ਨੇੜੇ, ਮੁਸਲਿਮ ਵੀ ਨੇੜੇ, ਈਸਾਈ ਵੀ ਆਪਣਾ, ਸਿੱਖ ਵੀ ਆਪਣਾ, ਜੈਨ ਅਤੇ ਬੋਧ ਇਹ ਸਭ ਭਾਈ। ਇਹ ਤਾਂ ਸਿਰਫ ਫਿਰ ਨਾਮ ਰਹਿ ਜਾਣਗੇ ਮਨੁੱਖਾਂ ਦੇ, ਜਿਵੇਂ ਇੱਕ ਪਰਿਵਾਰ ਵਿੱਚ 10 ਜੀਵ ਨੇ ਅਤੇ 10 ਦੇ ਨਾਮ ਨੇ, ਇਸੇ ਤਰੀਕੇ ਨਾਲ ਉਸ ਲਈ ਸੰਸਾਰ ਸਾਰਾ ਇੱਕ ਪਰਿਵਾਰ ਬਣ ਜਾਂਦਾ ਹੈ। ਜੈਨ, ਬੋਧ, ਸਿੱਖ, ਈਸਾਈ, ਮੁਸਲਿਮ, ਹਿੰਦੂ, ਇਹ ਸਿਰਫ ਪਰਿਵਾਰ ਦੇ ਜੋ ਹੈ ਫਰਦਾਂ ਦੇ ਨਾਮ ਰਹਿ ਜਾਣਗੇ, ਪਰਿਵਾਰ ਦੇ ਮਨੁੱਖਾਂ ਦੇ ਨਾਮ ਰਹਿ ਜਾਣਗੇ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਨੇੜਤਾ ਬਣੀ ਰਹੇਗੀ, ਔਰ ਜਿਸ ਦਿਨ ਇਸ ਤਰ੍ਹਾਂ ਦੀ ਨੇੜਤਾ ਹੋਈ, ਪ੍ਰਿਥਵੀ ਸਵਰਗ ਹੋਵੇਗੀ, ਪ੍ਰਿਥਵੀ ਹੀ ਜੰਨਤ ਹੋਵੇਗੀ। ਕਿਉਂਕਿ ਪ੍ਰਿਥਵੀ ਦੂਰੀ ਕਰਕੇ ਬੰਦੇ ਨੇ ਨਰਕ ਬਣਾ ਲਈ ਹੈ, ਇਸ ਵਾਸਤੇ ਜੰਨਤ ਦੀ ਕਲਪਨਾ ਉਹ ਆਸਮਾਨ 'ਤੇ ਕਰ ਰਿਹਾ ਹੈ। ਸੁਰਗ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਸਾਰੇ ਦਾ ਸਾਰਾ ਜਿਹੜਾ ਇਹ ਆਕਾਰ ਹੈ ਇਹ ਉਸਦੀ ਕੁਦਰਤ ਹੈ। ਜੋ ਕੁਛ ਇਹ ਪਾਤਾਲ ਤੇ ਆਕਾਸ਼ ਨੇ ਤੇ ਇਸ ਦੇ ਵਿੱਚ ਜੋ ਕੁਛ ਵੀ ਹੈ ਸਭ ਕੁਛ ਵਿੱਚ ਕਰਤੇ ਪੁਰਖ ਦੀ ਕਲਾ ਵਰਤ ਰਹੀ ਹੈ ਤੇ ਕਲਾਕਾਰ ਇਸ ਕਲਾ ਵਿੱਚ ਆਪ ਬੈਠਾ ਹੋਇਆ ਹੈ। ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਵ ਵਿਚਾਰ ਸਾਹਿਬ ਕਹਿੰਦੇ ਜਿਤਨੇ ਧਾਰਮਿਕ ਗ੍ਰੰਥ ਨੇ ਪੁਰਾਣ ਕਤੇਬਾਂ ਤੇ ਵੇਦ ਇਤਿਹਾਦਕ ਸਭ ਕੁਛ ਵਿੱਚ ਉਸਦੀ ਕਲਾ ਹੈ, ਉਸਦਾ ਗਿਆਨ ਹੈ, ਉਸਦੀ ਕਲਾ ਹੈ, ਉਸਦੀ ਸੂਝ ਸਮਝ ਹੈ ਤੇ ਇਹਨਾਂ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ ਪਾਠ ਪਠਨ ਹੈ ਪ੍ਰਭੂ ਇਹ ਵੀ ਇੱਕ ਤੇਰੀ ਕਲਾ ਹੈ। ਜੋ ਇਸਦਾ ਪਾਠ ਕਰਕੇ ਦਰਅਸਲ ਪੁਰਾਣ ਦਾ ਇੱਕ ਮਨੁੱਖ ਜੋ ਪਾਠ ਕਰ ਰਿਹਾ ਤੇ ਦੂਜਾ ਵੀ ਕਰ ਰਿਹਾ ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ। ਇੱਕ ਮਨੁੱਖ ਕੁਰਾਨ ਨੂੰ ਪੜ੍ਹ ਰਿਹਾ ਤੇ ਦੂਜਾ ਵੀ ਪੜ੍ਹ ਰਿਹਾ ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ। ਕੁਰਾਨ ਇੱਕ ਆਮ ਸਾਧਾਰਨ ਮਨੁੱਖ ਪੜ੍ਹ ਰਿਹਾ ਹੈ ਪਰ ਕੁਰਾਨ ਪੜ੍ਹ ਰਹੇ ਨੇ ਬਾਬਾ ਫਰੀਦ, ਦੋਹਾਂ ਦੇ ਪੜ੍ਹਨ ਵਿੱਚ ਬੜਾ ਭਾਰੀ ਅੰਤਰ ਹੈ। ਕੁਰਾਨ ਪੜ੍ਹ ਰਿਹਾ ਹੈ ਇੱਕ ਆਮ ਸਾਧਾਰਨ ਮਨੁੱਖ ਪਰ ਕੁਰਾਨ ਪੜ੍ਹ ਰਿਹਾ ਹੈ ਹਜ਼ਰਤ ਨਿਜ਼ਾਮਉਦੀਨ, ਕੁਰਾਨ ਪੜ੍ਹ ਰਹੇ ਨੇ ਖਵਾਜਾ ਮਈਉਦੀਨ ਚਿਸ਼ਤੀ। ਦੋਹਾਂ ਦੇ ਪੜ੍ਹਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਸਤਿਗੁਰ ਦੀ ਬਾਣੀ ਪੜ੍ਹ ਰਿਹਾ ਇੱਕ ਸਾਧਾਰਨ ਸਿੱਖ ਪਰ ਬਾਣੀ ਪੜ੍ਹ ਰਹੇ ਨੇ ਭਾਈ ਗੁਰਦਾਸ, ਭਾਈ ਮਨੀ ਸਿੰਘ। ਦੋਹਾਂ ਦੇ ਪੜ੍ਹਨ ਵਿੱਚ ਬੜਾ ਭਾਰੀ ਅੰਤਰ ਹੈ। ਦਰਅਸਲ ਜਿਸਨੇ ਕੁਦਰਤ ਵੇਖ ਲਈ ਧਰਮ ਗ੍ਰੰਥਾਂ ਵਿੱਚ ਉਹਦਾ ਪੜ੍ਹਨਾ ਵੀ ਕੁਦਰਤ ਹੋ ਜਾਂਦਾ ਹੈ, ਉਹਦਾ ਪੜ੍ਹਨਾ ਵੀ ਇੱਕ ਕਲਾ ਹੋ ਜਾਂਦੀ ਹੈ, ਉਹਦਾ ਵਿਚਾਰਨਾ ਵੀ ਇੱਕ ਕਲਾ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ ਸਾਰੇ ਧਰਮ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ ਇਹ ਵੀ ਪ੍ਰਭੂ ਤੇਰੀ ਕਲਾ ਹੈ। ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ, ਸਾਰੇ ਦਾ ਸਾਰਾ ਸਮਗਰ ਪਿਆਰ, ਚਾਹੇ ਉਹ ਪਦਾਰਥ ਦਾ ਪਿਆਰ, ਸੰਸਾਰ ਦਾ ਪਿਆਰ, ਪਰਿਵਾਰ ਦਾ ਪਿਆਰ, ਪਦ ਪ੍ਰਤਿਸ਼ਠਾ ਦਾ ਪਿਆਰ, ਜਿਸ ਢੰਗ ਦਾ ਵੀ ਇਹ ਪਿਆਰ ਹੈ ਹੇ ਪ੍ਰਭੂ ਪਿਆਰ ਵਿੱਚ ਵੀ ਤੇਰੀ ਕਲਾ ਹੈ, ਤੇਰੀ ਦੇਣ ਹੈ, ਇਹ ਵੀ ਇੱਕ ਤੇਰੀ ਲੀਲਾ ਹੈ। ਔਰ ਜਿਤਨਾ ਖਾਣਾ ਹੈ ਪੀਣਾ ਹੈ ਪਹਿਨਣਾ ਹੈ ਹੇ ਪ੍ਰਭੂ ਸਭ ਕੁਛ ਵਿੱਚ ਤੇਰੀ ਕਲਾ ਹੈ। ਇਹ ਪਹਿਨਣਾ ਤੇਰੀ ਕਲਾ ਹੈ, ਇਹ ਖਾਣਾ ਇਹ ਤੇਰੀ ਕਲਾ ਹੈ, ਇਹ ਪੀਣਾ ਤੇਰੀ ਕਲਾ ਹੈ, ਔਰ ਇਸ ਖਾਣ ਪੀਣ ਦੀ ਭੁੱਖ ਦਾ ਹੋਣਾ ਹੇ ਪ੍ਰਭੂ ਸਭ ਤੇਰੀ ਕਲਾ ਹੈ। ਸਭ ਕਾਦਰ ਤੇਰੀ ਦਿੱਤੀ ਹੋਈ ਇਹ ਕੁਦਰਤ ਹੈ, ਦਾਤ ਹੈ। ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਜਹਾਨ ਦੇ ਸਾਰੇ ਜੀਵ ਤੇ ਜੀਵਾਂ ਦੀ ਵੱਖ ਵੱਖ ਜਾਤਾਂ ਤੇ ਜਿਨਸਾਂ ਤੇ ਰੰਗ ਹੇ ਪ੍ਰਭੂ ਇਹ ਵੀ ਇੱਕ ਤੇਰੀ ਕੁਦਰਤ ਹੈ, ਇਹ ਵੀ ਇੱਕ ਤੇਰੀ ਕਲਾ ਹੈ। ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਅਭਿਮਾਨ ਵਿੱਚ ਗ੍ਰਸਿਆ ਹੋਇਆ ਇੱਕ ਮਨੁੱਖ ਅਭਿਮਾਨੀ ਹੇ ਪ੍ਰਭੂ ਮੈਂ ਉੱਥੇ ਵੀ ਦੇਖਦਾ ਉਹਦੇ 'ਚ ਵੀ ਤੇਰੀ ਇੱਕ ਕਲਾ ਹੈ, ਤੇਰੀ ਕਲਾ ਕਰਕੇ ਉਹ ਅਹੰਕਾਰ ਕਰ ਰਿਹਾ ਹੈ ਤੇ ਕਲਾ ਤੂੰ ਅੰਦਰੋਂ ਖੋ ਲਵੇਂ ਤੇ ਅਹੰਕਾਰ ਕੀ ਕਰੇਗਾ, ਅਭਿਮਾਨ ਕੀ ਕਰੇਗਾ। ਔਰ ਕੁਦਰਤ ਕਰਕੇ ਹੀ ਤੇਰੀ ਕਲਾ ਕਰਕੇ ਹੀ ਨੇਕੀਆਂ ਦਾ ਜਨਮ ਹੈ, ਬਦੀਆਂ ਦਾ ਜਨਮ ਹੈ, ਮਾਣ ਦਾ ਜਨਮ ਹੈ, ਅਭਿਮਾਨ ਦਾ ਜਨਮ ਹੈ, ਵਿਆਪਕ ਰੂਪ ਵਿੱਚ ਤੇਰੀ ਇਹ ਕਲਾ ਕੰਮ ਕਰ ਰਹੀ ਹੈ। ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ, ਧਰਤੀ ਦੀ ਇਹ ਖਾਕ ਤੇ ਧਰਤੀ ਦੇ ਉੱਤੇ ਇਹ ਬਲ ਰਹੀ ਬੈਸੰਤਰ, ਸੂਰਜ ਵਿੱਚ ਪ੍ਰਗਟ ਹੋ ਰਹੀ ਇਹ ਰੋਸ਼ਨੀ, ਔਰ ਇਹ ਪਾਉਣ ਤੇ ਪਾਣੀ ਹੇ ਪ੍ਰਭੂ ਸਭ ਤੇਰੀ ਕਲਾ, ਤੇਰੀ ਬਨਾਵਟ। ਜੈਸੇ ਕੋਈ ਮੁਸੱਵਰ ਇੱਕ ਚਿੱਤਰ ਬਣਾਉਂਦਾ ਹੈ ਤੇ ਚਿੱਤਰ ਉਸ ਕਲਾਕਾਰ ਦੀ ਇੱਕ ਕਲਾ ਹੈ, ਚਾਰੋਂ ਪਾਸੇ ਜੋ ਵਿਆਪਕ ਦਿਖਾਈ ਦੇ ਰਿਹਾ। ਸਤਿਗੁਰੂ ਕਹਿੰਦੇ ਨੇ ਉਸ ਮਹਾਨ ਕਲਾਕਾਰ ਦੀ ਇੱਕ ਕਲਾ ਹੈ, ਸਭ ਤੇਰੀ ਕੁਦਰਤ, ਸਭ ਤੇਰੀ ਹੀ ਇਹ ਕਲਾ ਹੈ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ। ਸਾਰੀ ਕੁਦਰਤ ਦਾ ਤੂੰ ਕਰਤਾ ਹੈ, ਤੂੰ ਕਾਦਰ ਹੈ, ਤੂੰ ਮਾਲਕ ਹੈ, ਪਾਕੀ ਨਾਹੀ ਪਾਕ, ਤੇਰੀ ਵਡਿਆਈ ਪਾਕ ਹੈ, ਪਵਿੱਤਰ ਹੈ, ਸ਼ੁੱਧ ਹੈ, ਮਲਨ ਨਹੀਂ, ਤੇਰੀ ਕ੍ਰਿਤ ਪਾਕ ਹੈ, ਤੂੰ ਕਰਤਾ ਪਾਕ ਹੈ, ਇਸ ਵਾਸਤੇ ਤੇਰੀ ਮਹਿਮਾ ਵੀ ਪਾਕ ਹੈ। ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕੋ ਤਾਕ, ਤੂੰ ਸਾਰਿਆਂ ਜੀਵਾਂ ਵਿੱਚ ਇੱਕ ਸਾਰ ਹੋ ਕੇ ਵਰਤ ਰਿਹਾ ਤੇ ਸਾਰਿਆਂ ਦੇ ਅੰਦਰ ਬੈਠ ਕੇ ਤੂੰ ਸਭ ਨੂੰ ਵੇਖ ਰਿਹਾ, ਸਭ ਨੂੰ ਜੋ ਹੈ ਜਾਣ ਰਿਹਾ। ਇਹਨਾਂ ਦੋ ਸਲੋਕਾਂ ਦੇ ਨਾਲ ਜੋ ਪਾਵਨ ਪੌੜੀ ਹੈ ਉਹ ਇਹ ਹੈ, ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਭੌਰ ਸਿਰਹਾਇਆ। ਉਸ ਜੀਵ ਨੇ ਉਸ ਪ੍ਰਭੂ ਦੀ ਅੰਸ ਨੇ ਆਪ ਹੀ ਸਰੀਰ ਵਿੱਚ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਭੋਗ ਭੋਗੇ, ਤਰ੍ਹਾਂ ਤਰ੍ਹਾਂ ਦੇ ਰਸ ਲੈ, ਤੇ ਅੰਤ ਨੂੰ ਜੀਵ ਇੱਕ ਪਾਸੇ ਹੋਇਆ, ਭੌਰ ਇੱਕ ਪਾਸੇ ਹੋਇਆ, ਦੇਹੀ ਭਸਮ ਹੋ ਗਈ, ਭੌਰਾ ਅਗਾਂ ਉੱਡ ਗਿਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਬੜਾ ਵੱਡਾ ਸੀ, ਦੁਨੀਆਂ ਵਿੱਚ ਬੜੀ ਮਹਿਮਾ ਸੀ, ਬੜੀ ਵਡਿਆਈ ਸੀ, ਬੜੀ ਸ਼ਾਨੋ ਸ਼ੌਕਤ ਸੀ, ਪਰ ਜੈਸੇ ਭੌਰਾ ਇਸ ਤਨ ਤੋਂ ਇੱਕ ਪਾਸੇ ਹੋਇਆ, ਸੰਸਾਰ ਦੀ ਸਾਰੀ ਮਾਣ ਮਰਿਆਦਾ ਇੱਕ ਪਾਸੇ ਰਹਿ ਗਈ। ਦਰਅਸਲ ਜਿਸ ਢੰਗ ਨਾਲ ਸੰਸਾਰ ਵਿੱਚ ਮਾਣ ਮਰਿਆਦਾ ਪ੍ਰਾਪਤ ਕਰੀ ਦੀ ਹੈ, ਨਿਰੰਕਾਰ ਦੀ ਦੁਨੀਆਂ ਵਿੱਚ ਮਾਣ ਮਰਿਆਦਾ ਪ੍ਰਾਪਤ ਕਰਨ ਦਾ ਢੰਗ ਹੋਰ ਹੈ। ਸੰਸਾਰ ਦੇ ਝੂਠੇ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ, ਜਦਕਿ ਨਿਰੰਕਾਰ ਦੀ ਦੁਨੀਆਂ ਵਿੱਚ ਨਹੀਂ। ਸੰਸਾਰ ਵਿੱਚ ਧਨਵਾਨ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ, ਜਦਕਿ ਪ੍ਰਮਾਤਮਾ ਦੀ ਦੁਨੀਆਂ ਵਿੱਚ ਨਹੀਂ। ਸੰਸਾਰ ਵਿੱਚ ਸਤਾਧਾਰੀ ਨੂੰ ਵੀ ਮਾਣ ਮਰਿਆਦਾ ਮਿਲਦੀ ਔਰ ਮਿਲ ਸਕਦੀ ਹੈ, ਜਦਕਿ ਪ੍ਰਮਾਤਮਾ ਦੀ ਦੁਨੀਆਂ ਵਿੱਚ ਨਹੀਂ। ਪ੍ਰਮਾਤਮਾ ਦੀ ਦੁਨੀਆਂ 'ਚ ਕੇਵਲ ਸਤਵਾਦੀ ਨੂੰ ਹੀ ਮਾਣ ਮਰਿਆਦਾ ਮਿਲਦੀ ਹੈ, ਪ੍ਰਭੂ ਚਿੰਤਨ ਕਰਨ ਵਾਲੇ ਨੂੰ ਹੀ ਮਾਣ ਮਰਿਆਦਾ ਮਿਲਦੀ ਹੈ, ਬਾਕੀ ਸਾਰੀ ਮਾਣ ਮਰਿਆਦਾ ਇੱਥੇ ਰਹਿ ਜਾਂਦੀ ਹੈ। ਤਾਂ ਸਾਹਿਬ ਕਹਿੰਦੇ ਬਹੁਤ ਵੱਡਾ ਦੁਨੀਆਦਾਰ ਸੀ, ਬੜੀ ਮਾਣ ਮਰਿਆਦਾ ਸੀ, ਹੋਇਆ ਕਿ ਜਿਤਨੇ ਔਗਣ ਇਸਨੇ ਕੀਤੇ ਉਹ ਔਗਣ ਹੀ ਇਸ ਲਈ ਗਲਾਂ ਦੇ ਸੰਗਲ ਬਣ ਗਏ, ਔਰ ਅੰਤਿਮ ਸਮੇਂ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਅਨੁਸਾਰ ਜਮਜੂਤ ਅਗਲਾਂ ਅੱਗੇ ਜਨਮਾਂ ਦੀਆਂ ਖਾਈਆਂ ਇਹਦੇ ਗਲ ਵਿੱਚ ਔਗਣਾਂ ਦੇ ਸੰਗਲ ਪਾ ਕੇ ਇਹਨੂੰ ਖਿੱਚ ਕੇ ਲੈ ਗਈਆਂ। ਭਾਵ ਪਤਿਤ ਸੰਸਕਾਰ ਅਗਲੇ ਜਨਮ ਵਿੱਚ ਲੈ ਗਏ, ਮਲੀਨ ਸੰਸਕਾਰ ਅਗਲੇ ਜਨਮ ਵਿੱਚ ਲੈ ਗਏ, ਅਤੇ ਇਹ ਮਲੀਨ ਸੰਸਕਾਰ ਹੀ ਗਲੇ ਦਾ ਸੰਗਲ ਨੇ। ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਕਰ ਸਮਝਾਇਆ। ਅੱਗੇ ਧਰਮਰਾਜ ਨੇ ਉਸਦੀ ਜੋ ਕ੍ਰਿਤ ਸੀ, ਜੋ ਉਸਦੀ ਕਰਨੀ ਸੀ, ਉਹ ਪੜ੍ਹ ਕੇ ਸੁਣਾ ਦਿੱਤੀ, ਸਮਝਾ ਦਿੱਤੀ। ਇਹ ਤੇਰੀ ਕ੍ਰਿਤ ਹੈ, ਇਹ ਤੇਰਾ ਕਰਨਾ ਹੈ। ਅੰਤਮ ਸਮੇਂ ਜੋ ਕੁਛ ਵੀ ਜੀਵਨ ਭਰ ਕੀਤਾ ਹੁੰਦਾ ਹੈ ਸਾਹਮਣੇ ਆ ਜਾਂਦਾ ਹੈ। ਇਹ ਪ੍ਰਭੂ ਦਾ ਬਣਾਇਆ ਇੱਕ ਧਰਮ ਹੈ, ਧਰਮ ਦਾ ਰਾਜ ਹੈ। ਸਭ ਕੁਛ ਮਨੁੱਖ ਦੇ ਸਾਹਮਣੇ ਆ ਜਾਂਦਾ ਅਤੇ ਸਭ ਕੁਛ ਮਨੁੱਖ ਪੜ੍ਹ ਲੈਂਦਾ ਅਤੇ ਸਭ ਕੁਛ ਦੀ ਬੰਦੇ ਨੂੰ ਸੂਝ ਅਤੇ ਸਮਝ ਪੈ ਜਾਂਦੀ ਹੈ। ਥਾਂ ਨਾ ਹੋਵੀ ਪਾਉਂਦਈ, ਹੁਣ ਸੁਣੀਏ ਕਿਆ ਰੁਆਇਆ। ਐਸਾ ਦੁਨੀਆਦਾਰ ਜੋ ਪਤਿਤ ਸੰਸਕਾਰ ਲੈ ਕੇ ਅੱਗੇ ਚਲਾ ਗਿਆ, ਉਹਨੂੰ ਮਾਰ ਪੈਂਦਿਆਂ ਨੂੰ ਥਾਂ ਨਹੀਂ ਮਿਲਦੀ। ਦੁੱਖ ਅਤੇ ਦੁੱਖ, ਕਲੇਸ਼ ਅਤੇ ਕਲੇਸ਼, ਅਤੇ ਹੁਣ ਰੋਂਦਾ ਹੈ, ਹੁਣ ਪਿੱਟਦਾ ਹੈ, ਦੁੱਖ ਹੈ, ਕਲੇਸ਼ ਹੈ, ਪਰ ਹੁਣ ਕੌਣ ਸੁਣੇ ਇਸ ਰੁਦਨ ਨੂੰ, ਕੌਣ ਸੁਣੇ? ਜਦ ਤੂੰ ਰੱਬ ਦੀ ਗੱਲ ਨਹੀਂ ਸੁਣੀ ਤਾਂ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ? ਤੂੰ ਸੰਤ ਜਨਾਂ ਦੇ ਬਚਨ ਨਹੀਂ ਸੁਣੇ ਤਾਂ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ? ਤੂੰ ਸੱਚ ਦੇ ਗੀਤ ਨਹੀਂ ਸੁਣੇ ਤਾਂ ਹੁਣ ਤੇਰੇ ਇਸ ਰੁਦਨ ਨੂੰ ਕੌਣ ਸੁਣੇ? ਤਾਂ ਸਤਿਗੁਰਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ, ਇਸ ਢੰਗ ਦਾ ਉਸਦਾ ਅੰਤ ਹੁੰਦਾ ਹੈ, ਮਨ ਅੰਧੇ ਜਨਮ ਗਵਾਇਆ। ਐਸਾ ਪੁਰਸ਼ ਮਨ ਦਾ ਅੰਧਾ ਹੈ ਅਤੇ ਮਨ ਦੇ ਅੰਧੇ ਕਰਕੇ ਕੀਮਤੀ ਜਨਮ ਗਵਾ ਬੈਠਦਾ ਹੈ। ਸਾਰਾ ਜਨਮ ਠੋਕਰਾਂ 'ਚ ਬਤੀਤ ਹੋਇਆ, ਸਾਰਾ ਜੀਵਨ ਠੋਕਰਾਂ 'ਚ ਬਤੀਤ ਹੋਇਆ, ਪਰਮ ਧਾਮ ਦੀ ਪ੍ਰਾਪਤੀ ਨਾ ਹੋ ਸਕੀ।